ਨਾਮ ਦਾ ਮੰਨਣਾ। ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਮ ਹੀ ਨਾਮ ਦ੍ਰਿੜਾਉਂਦੀ ਹੈ। ਗੁਰਬਾਣੀ ਦਾ ਹਰ ਇੱਕ ਸ਼ਬਦ ਵਾਕ ਇਹੋ ਉਪਦੇਸ਼ ਦ੍ਰਿੜਾਉਂਦਾ ਹੈ ਕਿ ਨਾਮ ਜਪੋ, ਨਾਮ ਸਿਮਰੋ। ਜਿਨ੍ਹਾਂ ਨੂੰ ਇਹ ਉਪਦੇਸ਼ ਸੁਣ ਕੇ ਨਾਮ ਉੱਤੇ ਦ੍ਰਿੜਤਾ ਨਹੀਂ ਬੱਝੀ, ਉਨ੍ਹਾਂ ਦਾ ਗੁਰਬਾਣੀ ਦਾ ਹੁਕਮ ਰੂਪੀ ਇਹ ਉਪਦੇਸ਼ ਸੁਣਿਆ ਨਾ ਸੁਣਿਆ ਸਮਾਨ ਹੀ ਹੈ। ਸੁਣਿਆ ਪੜਿਆ ਤਿਨ੍ਹਾਂ ਦਾ ਹੀ ਪ੍ਰਵਾਨ ਹੈ ਜਿਨ੍ਹਾਂ ਨੇ ਇਸ ਹੁਕਮ ਉਪਦੇਸ਼ ਅੰਦਰ ਗੁਰ ਹੁਕਮਾਈ ਆਗਿਆ ਸੱਚ ਸੱਚ ਕਰ ਮੰਨ ਲਈ। ਗੁਰਬਾਣੀ ਦੁਆਰਾ ਨਾਮ ਦੀ ਮਹਿਮਾ ਸੁਣ ਕੇ ਗੁਰੂ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾਮ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਗੁਰਮੁਖ ਨਾਮ ਅਭਿਆਸੀ ਪੰਜਾਂ ਪਿਆਰਿਆਂ ਤੋਂ ਨਾਮ ਗੁਰਮੰਤਰ ਸੁਣ ਕੇ ਨਾਮ ਅਭਿਆਸ ਦੀ ਕਮਾਈ ਵਿਚ ਤਤਕਾਲ ਜੁਟ ਜਾਣਾ ਅਤੇ ਨਾਮ ਜਪਣ, ਅਰਾਧਣ, ਧਿਆਵਣ ਜਾਂ ਨਾਮ ਸਿਮਰਨ ਲੱਗ ਪੈਣਾ, ਇਹ ਨਾਮ ਨੂੰ ਸੁਣ ਕੇ ਮੰਨਣਾ ਹੈ। ਅੰਮ੍ਰਿਤ ਨਾਮ ਨੂੰ ਅੰਮ੍ਰਿਤ ਭਿੰਨੜੀ ਗੁਰ ਰਸਨਾ ਤੋਂ ਸੁਣ ਲੈਣ ਦੀ ਮਹਿਮਾ ਅਪਰ ਅਪਾਰ ਹੈ। ਗੁਰਮਤ ਨਾਮ ਅਭਿਆਸ ਕਮਾਈ ਵਾਲੇ ਪੰਜਾਂ ਪਿਆਰਿਆਂ ਦੀ ਰਸਨਾ ਗੁਰੂ ਦੀ ਰਸਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਅੰਮ੍ਰਿਤ ਸੰਚਾਰ ਸਮਾਗਮੀ ਨਾਮ ਦੜਾਵਣ ਸਮੇਂ ਇਨ੍ਹਾਂ ਪਿਆਰਿਆਂ ਦੀ ਅੰਮ੍ਰਿਤ ਨਾਮ ਕਮਾਈ ਵਾਲੀ ਰਸ ਭਿਨੇੜੀ ਅਤੇ ਰੰਗ ਰਤੇੜੀ ਰਸਨਾ ਤੋਂ ਨਾਮ ਗੁਰਮੰਤਰ ਸੁਣਨ ਲੈਣ ਦੀ ਬਿਸਮ ਅਕਰਖਣੀ ਪਾਰਸ ਕਲਾ ਵਰਤਦੀ ਹੈ ਕਿ ਸ਼੍ਰਵਣਾ ਦੁਆਰਾ ਨਾਮ ਸੁਣ ਕੇ ਅਰਥਾਤ ਗੁਰਮੰਤਰ ਲੈਣ ਸਾਰ ਹੀ ਨਾਮ ਮਾਤਰ ਜਗਿਆਸੂ ਜਨਾ ਅੰਦਰ ਨਾਮ ਅਭਿਆਸ ਦੀ ਰੋਹ ਚੱਲ ਪੈਂਦੀ ਹੈ ਅਤੇ ਐਸੀ ਚੱਲਦੀ ਹੈ ਕਿ ਫੇਰ ਠਲਦੀ ਹੀ ਨਹੀਂ। ਜਗਿਆਸੂ ਜਨ ਦੇ ਰੋਮ ਰੋਮ ਅੰਦਰ ਨਾਮ ਦੀ ਝਰਨਾਟ ਛਿੜ ਪੈਂਦੀ ਹੈ। ਮੁੱਖ ਰਸਨਾ, ਹੋਂਠ, ਬੁੱਲ, ਤਾਲੂ ਸਭ ਨਾਮ ਜਪਣ ਵਿਚ ਹੀ ਜੁਟ ਜਾਂਦੇ ਹਨ। ਇਹ ਨਾਮ ਸੁਣਨ ਦੀ ਹੀ ਮਹਿਮਾ ਹੈ ਜੋ ਇਸ ਬਿਧ ਜਗਿਆਸੂ ਜਨ ਨੂੰ ਨਾਮ ਜਪਣ ਵਿਚ ਹਮਾਤਨ ਹੋ ਕੇ ਜੁਟਾਉਂਦੀ ਹੈ। ਆਪ ਮੁਹਾਰਾ ਨਿਰਯਤਨ ਜਾਪ ਛਿੜ ਪੈਂਦਾ ਹੈ। ਨਾਮ ਜਪਦਿਆਂ ਹੀ ਨਾਮ ਦੀ ਧੁਨੀ ਨਾਲੋ ਨਾਲ ਸੁਣਾਈ ਦਿੰਦੀ ਹੈ। ਨਾਮ ਦਾ ਸੁਣਨਾ ਅਤੇ ਜਪਣਾ ਨਾਮ ਅਭਿਆਸੀ ਜਨ ਦੀ ਸਦੀਵ ਕਾਲੀ ਖਿਨ ਖਿਨ ਹੀ ਨਾਮ ਕਮਾਈ ਅੰਦਰ ਓਤ ਪੋਤ ਬਣਿਆ ਰਹਿੰਦਾ ਹੈ। ਇਹ ਸ਼੍ਰਵਣ ਮੰਨਣੀ ਨਿਧ ਆਸਨ ਪਹਿਲੂ ਬਪਹਿਲੂ ਜਾਰੀ ਹੀ ਰਹਿੰਦਾ ਹੈ। ਕੋਈ ਸਾਇਤ ਵੀ ਖਾਲੀ ਨਹੀਂ ਜਾਂਦੀ ਜਦਕਿ ਨਾਮ ਅਭਿਆਸੀ ਨਾਮ ਜਪਦਾ ਹੋਵੇ ਤੇ ਨਾਲੋ ਨਾਲ ਨਾਮ ਨਾ ਸੁਣੇ। ਸੂਖਮ ਤੋਂ ਸੂਖਮ, ਮੱਧਮ ਤੋਂ ਮੱਧਮ, ਪਰਾ ਪਸੰਤੀ ਤੋਂ ਅਪਰੰਪਰਾ ਨਾਮ ਬਾਣੀ ਦਾ ਸਵਾਸ ਅਭਿਆਸੀ ਜਾਪ ਵੀ ਨਾਲੋ ਨਾਲ ਧੁਨੀ ਉਪਜਾਉਂਦਾ ਹੈ। ਜਿਹੋ ਜਿਹਾ ਅਭਿਆਸ ਤੇਹੋ ਜਿਹੀ ਧੁਨੀ। ਇਸ ਧੁਨੀ ਨੂੰ ਸ਼੍ਰਵਣਾ ਦੁਆਰਾ ਅਵਸ਼ ਸੁਣੀਦਾ ਹੈ। ਨਾਮ ਜਾਪ ਰੂਪੀ ਸ਼ਬਦ ਬਾਣੀ ਨੂੰ ਸ਼੍ਰਵਣਾ ਦੁਆਰੇ ਸੂਖਮ ਤੋਂ ਸੂਖਮ ਧੁਨੀ ਦੀ ਸਰੋਤ ਵਿਚ ਸੁਣਦੇ ਰਹਿਣਾ, ਇਹੀ ਤਾਂ ਸ਼ਬਦ ਸੁਰਤ ਵਾਲਾ ਨਾਮ ਅਭਿਆਸ ਗੁਰਮਤ ਅੰਦਰ ਪ੍ਰਸਿੱਧ ਹੈ। ਨਾਮ ਜਾਪ ਤੋਂ ਉਪਜੀ ਪਾਰਸ ਰਹੱਸੀ ਧੁਨੀ ਅਵਸ਼ ਹੀ ਸ਼੍ਰਵਣ ਸਰੋਤੀ ਸੁਰਤੀ ਨੂੰ ਆਪਣੇ ਵੱਲ ਲਾਈ ਰੱਖਦੀ ਹੈ। ਜਿਉਂ ਜਿਉਂ ਨਾਮ ਅਭਿਆਸ ਵੱਧਦਾ ਹੈ ਤਿਉਂ ਤਿਉਂ ਸ਼ਬਦ ਸੁਰਤ ਘੁਲ ਮਿਲ ਖਿੱਚ ਖੇਡ ਵੱਧ ਤੋਂ ਵੱਧ ਬਿਸਮ ਰੰਗਾਂ ਵਿਚ ਖੇਡਦੀ ਹੈ। ਅਭਿਆਸੀ ਜਨ ਆਪ ਹੀ ਸ਼ਬਦ ਨਾਮ ਦਾ ਬਕਤਾ ਜਪਣਹਾਰਾ ਅਤੇ ਆਪ ਹੀ ਸੁਰਤਾ ਸਰੋਤਾ ਹੁੰਦਾ ਹੈ। ਜਿਨ੍ਹਾਂ ਵਡਭਾਗੇ ਜਗਿਆਸੂ ਜਨਾਂ ਦੇ ਨਾਮ ਅਭਿਆਸ ਅੰਦਰ ਨਾਮ ਗੁਰਮੰਤਰ ਮਿਲਣ ਸਾਰ ਹੀ ਸ਼ਬਦ ਸੁਰਤ ਦਾ ਮਿਕਣਾ ਤੀਸੀ ਮੇਲ ਹੋ ਜਾਂਦਾ ਹੈ, ਤਿਨ੍ਹਾਂ ਨੂੰ ਤਾਂ ਆਪਣੇ ਹੁਦਰੋਂ ਸ਼ਬਦ ਨਾਮ ਗੁਰਮੰਤਰ ਵਿਖੇ ਅਭਿਆਸ ਸਮੇਂ ਸੁਰਤੀ ਜੋੜਨ ਦਾ ਕਿੰਚਿਤ ਮਾਤਰ ਯਤਨ ਹੀ ਕਰਨਾ ਪੈਂਦਾ ਹੈ, ਕਿਉਂਕਿ ਨਾਮ ਦਾ ਰਿੱਧ ਜੋਤ ਪ੍ਰਜਵਲਿਤ ਰਹੱਸ ਆਪਣੇ ਆਪ ਹੀ ਸੁਰਤੀ ਦੀਆਂ ਤਣਾਵਾਂ ਖਿੱਚੀ ਰੱਖਦਾ ਹੈ। ਪਰੰਤੂ ਜਿਨ੍ਹਾਂ ਨੂੰ ਨਾਮ ਤਾਂ ਦ੍ਰਿੜ ਹੋ ਗਿਆ ਹੁੰਦਾ ਹੈ ਤੇ ਨਾਮ ਉੱਤੇ ਦ੍ਰਿੜਤਾ ਬੱਜ ਗਈ ਹੁੰਦੀ ਹੈ, ਪਰੰਤੂ ਅਜੇ ਨਾਮ ਦਾ ਰਸ ਨਹੀਂ ਆਇਆ ਹੁੰਦਾ, ਤਿਨ੍ਹਾਂ ਨੂੰ ਨਾਮ ਦਾ ਖੰਡਾ ਜ਼ੋਰੋ ਜ਼ੋਰ ਰਸਨਾ ਜਾਂ ਸਵਾਸਾਂ ਨਾਲ ਹੀ ਖੜਕਾਉਂਦੇ ਹੋਏ ਨਾਮ ਜਾਪ ਤੋਂ ਉਪਜੀ ਧੁਨੀ ਵੱਲ ਤਕੜਾ ਯਤਨ ਕਰਕੇ ਸੁਰਤੀ ਜੋੜਨੀ ਪੈਂਦੀ ਹੈ। ਨਾਮ ਦੀ ਸ਼ਬਦ ਧੁਨੀ ਵੱਲ ਸੁਰਤੀ ਲਾਉਣੀ ਅਵਾਸ਼ ਜ਼ਰੂਰੀ ਹੈ। ਜੋ ਕਿਸੇ ਦੇ ਭਰਮ ਭਰਮਾਏ ਹੋਏ ਨਾਮ ਅਭਿਆਸ ਤੋਂ ਅਗਿਆਤ ਪੁਰਸ਼ਾਂ ਦੀ ਮਤ ਲੈ ਕੇ ਕਿਸੇ ਖਿਆਲੀ ਮੂਰਤੀ ਜਾਂ ਮਸੱਵਰ ਤਸੱਵਰੀ ਗੁਰੂਆਂ ਦੀ ਤਸਵੀਰ ਜਾਂ ਫੋਟੋ ਵੱਲ ਵੀ ਸੁਰਤੀ ਲਾਉਂਦੇ ਹਨ, ਉਹ ਵੀ ਗੁਰਮਤ ਮਾਰਗੀ ਸ਼ਬਦ ਸੁਰਤ ਦੀ ਖੇਡ ਅਗੰਮੀ ਤੋਂ ਕੁੱਥੇ ਹੀ ਰਹਿੰਦੇ ਹਨ। ਅੱਖਾਂ ਦੇ ਅੱਗੇ ਮੂਰਤ ਜਾਂ ਤਸਵੀਰ ਫੋਟੋ ਧਰਨ ਨਾਲ ਸੁਰਤ ਸ਼ਬਦ ਵਾਲੀ ਗੁਰਮਤ ਸੁਰਤਾਈ ਸੁਰਤ ਕਦੇ ਪੂਰੀ ਨਹੀਂ ਹੋ ਸਕਦੀ, ਸਗੋਂ ਇਹ ਕੁਚੱਜ ਅਭਿਆਸੀ ਜਨ ਨੂੰ ਔਜੜ ਹੀ ਪਾਏਗਾ ਅਤੇ ਔਜੜ ਹੀ ਲੈ ਜਾਏਗਾ। ਸ਼ਬਦ ਸੁਰਤ ਦੀ ਗੁਰਮਤ ਅਭਿਆਸਨੀ ਧਿਆਨ ਨਧਿਆਸਨੀ ਚੋਜ ਅਗੰਮੀ ਖੇਡ ਤੋਂ ਬਿਨਾਂ ਹੋਰ ਸਭ ਧਿਆਨ ਬਾਜ਼ੀ ਬੁੱਤ ਪ੍ਰਸਤੀ ਹੈ। ਅਲਖ ਨਿਰੰਜਨ ਅਕਾਲ ਮੂਰਤ ਵਾਲੇ ਪੁਰਖ ਪ੍ਰੀਤਮ ਪਾਰ ਬ੍ਰਹਮ ਪਰਮੇਸ਼ਰ ਦੀ ਕੋਈ ਫਰਜ਼ੀ ਮੂਰਤ ਬਣਾ ਕੇ ਉਸ ਵੱਲ ਦ੍ਰਿਸ਼ਟ ਧਿਆਨ ਜੋੜਨਾ ਐਵੇਂ ਧੋ ਕੁੱਟਣ ਵਾਲੀ ਗੱਲ ਹੈ। ਨਾ ਹੀ ਇਸ ਬਿਧ ਧਿਆਨ ਜੁੜਦਾ ਹੈ, ਨਾ ਬਿਰਤੀ ਜੁੜਦੀ ਹੈ, ਸਾਰੀ ਖੇਪ ਅਜਾਈ ਹੀ ਜਾਂਦੀ ਹੈ। ਸਗੋਂ ਇਸ ਫਰਜ਼ਾ ਫਰਜ਼ੀ ਵਾਲੀ ਧਿਆਨਬਾਜ਼ੀ ਨਾਲ ਆਪਣੇ ਧੇ ਇਸ਼ਟ ਨੂੰ ਮਖੌਲ ਕਰਨਾ ਹੈ। ਸੁਰਤ ਮੰਡਲੀ ਇੰਕਸ਼ਾਫ ਕਰਨ ਲਈ ਸਿਰਫ ਸ਼ਬਦ ਸੁਰਤ ਦੀ ਗੁਰਮਤ ਦਰਸਾਈ ਜੁਗਤੀ ਹੀ ਸਹਾਈ ਹੈ। ਇਸ ਕਰਕੇ ਸ਼ਬਦ ਸਰੋਦ ਅਰਥਾਤ ਸ਼ਬਦ ਕੀਰਤਨ ਨੂੰ ਸਤਿਗੁਰੂ ਸਾਹਿਬ ਨੇ ਸਭ ਗੁਰਮਤ ਯੁਕਤੀਆਂ ਵਿਚੋਂ ਮੁੱਖ ਅਤੇ ਸ੍ਰੇਸ਼ਟ ਯੁਕਤੀ ਪ੍ਰਵਾਨ ਰੱਖਿਆ ਹੈ, ਕਿਉਂਕਿ ਉਸ ਦੀ ਸਹਾਇਤਾ ਦੁਆਰੇ ਅਭਿਆਸੀ ਜਨ ਦੀ ਸੁਰਤੀ ਬਿਰਤੀ ਪੰਖ ਲਗਾਏ ਕੈ ਪ੍ਰੀਤਮ ਦਰਸ ਜੋਤੀਸ਼ ਨਾਲ ਜਾਏ ਜੁੜਦੀ ਹੈ। ਤਾਂ ਹੀ ਤੇ ਸਤਿਗੁਰੂ ਨੇ ਸੁਣਨ ਸਰਵਣ ਕਰਨ ਦੀ ਮਹਿਮਾ ਦਾ ਚੋਜ ਸਭ ਤੋਂ ਪਹਿਲਾਂ ਵਰਣਨ ਕੀਤਾ ਹੈ। ਉਂਜ ਸੁਣਨ ਮੰਨਣ ਨਿਧਾਸਨ ਦਾ ਦਰਜਾ ਇੱਕੋ ਜਿਹਾ ਹੀ ਰੱਖਿਆ ਹੈ। ਜੇ ਹੀ ਸੁਣਿਆ ਦੀ ਮਹਿਮਾ ਤੇ ਹੀ ਮੰਨੇ ਦੀ। ਦੇਖੋ ਵਾਰ ਸਾਰੰਗ ਦੀਆਂ ਸੁਣਿਆ ਮੰਨਿਆ ਦੀਆਂ ਪੌੜੀਆਂ ਅੰਦਰ ਆਈਆਂ ਵੱਖੋ ਵੱਖ ਭਾਂਤੋ ਭਾਂਤ ਦੀਆਂ ਪੰਗਤੀਆਂ ਦੇ ਭਾਵ ਇੱਕ ਦੂਜੇ ਦੇ ਬਰੋਬਰ ਨਿਰਣਾ ਕਰਕੇ ਤੇ ਨਾਲ ਰਲਾ ਕੇ ਜਪਜੀ ਸਾਹਿਬ ਦੀਆਂ ਸੁਣਿਆ ਤੇ ਮੰਨੇ ਦੀਆਂ ਪੌੜੀਆਂ ਇੱਕੋ ਸੰਸਰੀ ਭਾਵ ਵਾਲੀਆਂ ਤੁੱਕਾਂ। ਸੁਣਿਆ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ, ਨਾਏ ਮੰਨੇ ਸੁਖ ਉਪਜੈ ਨਾਮੇ ਗਤ ਹੋਈ। ਸੁਣ ਸੁਣ ਮਨ ਵਸਾਈਐ ਬੂਝੈ ਜਨ ਕੋਈ, ਨਾਹੇ ਮੰਨੇ ਸ਼ਾਂਤ ਉਪਜੈ ਹਰ ਮਨ ਵਸਾਇਆ। ਨਾਏ ਸੁਣੇ ਮਨ ਰਹੱਸੀਐ ਨਾਮੇ ਸ਼ਾਂਤ ਆਈ, ਨਾਏ ਮੰਨੇ ਸ਼ਾਂਤ ਉਪਜੈ ਹਰ ਮਨ ਵਸਾਇਆ। ਨਾਏ ਸੁਣੇ ਮਨ ਤ੍ਰਿਪਤੀਐ ਸਭ ਦੁੱਖ ਗਵਾਈ, ਨਾਏ ਮੰਨੇ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ। ਨਾਏ ਸੁਣੇ ਨਾਉ ਉਪਜੈ ਨਾਮੇ ਵਡਿਆਈ, ਨਾਏ ਮੰਨੇ ਨਾਮ ਉਪਜੈ ਸਹਿਜੇ ਸੁਖ ਪਾਇਆ। ਨਾਏ ਸੁਣੇ ਸਭ ਸਿੱਧ ਹੈ ਰਿੱਧ ਪਿੱਛੇ ਆਵੈ, ਨਾਏ ਸੁਣੇ ਨੌ ਨਿਧ ਮਿਲੈ ਮਨ ਚਿੰਦਿਆ ਪਾਵੈ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਨਾਏ ਸੁਣੇ ਪਾਪ ਕੱਟੀਐ ਨਿਰਮਲ ਸੱਚ ਪਾਵੈ, ਨਾਏ ਮੰਨੇ ਸਾਲਾਹੀਐ ਪਾਪਾਂ ਮਤ ਧੋਈ। ਇਹ ਤਾਂ ਹੋਏ ਨਾ ਸਾਂਝੇ ਭਾਵ ਦੇ ਸਮ ਅਰਥੀ ਪਰਮਾਰਥ ਫਲ, ਜੋ ਨਾਮ ਨੂੰ ਸੁਣਨ ਅਤੇ ਮੰਨਣ ਤੋਂ ਸਮਾਨ ਹੀ ਕਹਿ ਦਰਜੇ ਅੰਕਤ ਹੁੰਦੇ ਹਨ। ਹੋਰ ਵੀ ਜਿਹੜੇ ਦੋਹਾਂ ਸੁਣਿਆ ਮੰਨਿਆ ਦੀਆਂ ਪੌੜੀਆਂ ਦੀਆਂ ਵੱਖੋ ਵੱਖ ਪਦ ਪਦਾਰਥੀ ਤੁਕਾਂ ਅੰਦਰ ਦਰਸਾਏ ਅਰਥ ਪਰਮਾਰਥ ਹਨ, ਉਹ ਵੀ ਰਲਵੇਂ ਮਿਲਵੇਂ ਹੀ ਹਨ। ਨਾਏ ਸੁਣਿਆ ਸੰਤੋਖ ਹੋਏ ਕਵਲਾ ਚਰਨ ਧਿਆਵੈ ਵਾਲਾ ਨਾਮ ਸੁਣਨ ਦਾ ਪਰਮਾਰਥ ਕਿਹੜਾ ਘੱਟ ਹੈ। ਨਾਏ ਸੁਣਨ ਨਾਲ ਉਹ ਸੰਤੋਖ ਬਿਰਤੀ ਪ੍ਰਾਪਤ ਹੁੰਦੀ ਹੈ ਜਿਸ ਦੀ ਬੇਪਰਵਾਹ ਦਸ਼ਾ ਅੰਦਰ ਕੌਲਾ ਲਕਸ਼ਮੀ ਵੀ ਪਈ ਪੈਰ ਚਸਦੀ ਫਿਰਦੀ ਹੈ। ਇਹ ਗੁਰਮਤ ਨਾਮ ਸੁਣਨ ਦਾ ਹੀ ਮਹਾਤਮ ਹੈ, ਸੁਣਨ ਵਿਚ ਸਭ ਕੁਛ ਆ ਗਿਆ, ਮੰਨਣ ਨਿਧਾਸਨ ਵੀ ਆ ਗਿਆ, ਜੈਸਾ ਕਿ ਪਹਿਲਾਂ ਨਿਰੂਪਨ ਕੀਤਾ ਜਾ ਚੁੱਕਾ ਹੈ। ਫੇਰ ਨਾਏ ਸੁਣਿਆ ਸਹਿਜ ਉਪਜੈ ਵਾਲੀ ਪੰਕਤੀ ਦੇਖੋ, ਸਹਿਜ ਪਦ ਨੂੰ ਹੀ ਪਹੁੰਚਾਏ ਦਿੰਦੀ ਹੈ ਨਾਮ ਦੇ ਸੁਣਨ ਹਾਰੇ ਨੂੰ। ਜਿਸ ਨਾਮ ਨੂੰ ਟੀਕਾਕਾਰ ਜੀ ਨੇ ਤੁਰਿਆ ਸਹਿਜ ਪਦ ਵਿਚ ਜਾ ਕੇ ਸੁਣਨਾ ਦੱਸਿਆ ਹੈ, ਉਹ ਤੁਰਿਆ ਸਹਿਜ ਪਦ ਤਾਂ ਨਾਮ ਦੇ ਸੁਣੇ ਤੋਂ ਹੀ ਪ੍ਰਾਪਤ ਹੁੰਦਾ ਹੈ। ਸੋ ਗੁਰਮਤ ਨੂੰ ਸੱਚੀ ਮੰਨੀਏ ਕਿ ਅਲਪਗ ਫਿਲਾਸਫਰਾਂ ਦੀ ਮਨ ਮੰਨੀ ਯੁਕਤੀ ਨੂੰ, ਮੰਨਿਆ ਸੁਣਿਆ ਦੇ ਭਾਵਾਂ ਦਾ ਵਿਤਕਰਾ ਵੀ ਐਵੇਂ ਉਨ੍ਹਾਂ ਆਪਣੀ ਮਨ ਦੀ ਮਤ ਅਨੁਸਾਰ ਹੀ ਪਾਇਆ ਹੋਇਆ ਹੈ। ਦੇਖੋ ਪਰਲੇ ਨਾਏ ਸੁਣਿਆ ਦੇ ਸਹਿਜ ਪਦ ਵਾਲੇ ਪਰਮਾਰਥ ਦੇ ਸਾਹਮਣੇ ਨਾਏ ਮੰਨਿਆ ਦਾ ਇਨ੍ਹਾਂ ਅਗਲੀਆਂ ਤੁਕਾਂ ਅੰਦਰ ਕੈਸਾ ਸਧਾਰਨ ਪਰਮਾਰਥ ਵਿਦਤਾਇਆ ਗਿਆ ਹੈ। ਯਥਾ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ, ਨਾਉ ਮੰਨਿਆ ਹਉਮੈ ਗਈ ਸਭ ਰੋਗ ਗਵਾਇਆ। ਸਾਰੰਗੀ ਵਾਰ ਮਹਿਲਾ ਚੌਥਾ। ਫਿਰ ਨਾਏ ਸੁਣਿਆ ਮੰਨਿਆ ਦੇ ਫਲ ਪਰਮਾਰਥ ਦੀ ਸਰਬ ਸਧਾਰਨ ਆਤਮ ਜੀਵਨ ਨਿਰੂਪਨੀ ਸਾਂਝੀ ਵਿਵਸਥਾ ਦੀਆਂ ਤੁੱਕਾਂ ਪੰਕਤੀਆਂ ਦਾ ਗੌ ਕਰਕੇ ਮੁਲਾਹਜ਼ਾ ਕਰੋ। ਨਾਏ ਸੁਣਿਆ ਸੁੱਚ ਸੰਜਮੋ ਜਮ ਨੇੜ ਨ ਆਵੈ, ਨਾਏ ਸੁਣਿਆ ਘੱਟ ਚਾਨਣਾ ਅਨਹੇਰ ਗਵਾਵੈ, ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੈ। ਸਾਰੰਗ ਕੀ ਵਾਰ ਮਹਿਲਾ ਚੌਥਾ। ਉਧਰ ਨਾਏ ਮੰਨੇ ਸੁਰਤ ਉਪਜੈ ਨਾਮੇ ਮਤ ਹੋਈ, ਨਾਏ ਮੰਨੇ ਗੁਣ ਉਚਰੈ ਨਾਮੇ ਸੁਖ ਸੋਈ, ਨਾਏ ਮੰਨੇ ਭ੍ਰਮ ਕੱਟੀਐ ਫਿਰ ਦੁੱਖ ਨਾ ਹੋਈ। ਸਾਰੰਗ ਕੀ ਵਾਰ ਮਹਿਲਾ ਚੌਥਾ। ਜਿੱਥੇ ਨਾਏ ਮੰਨੇ ਭਵਜਲ ਲੰਘੀਐ ਦੇ ਭਾਵ ਅਨੁਸਾਰ ਨਾਮ ਮੰਨਣ ਦੇ ਪ੍ਰਤਾਪ ਕਰਕੇ ਭਵ ਸਾਗਰ ਤੋਂ ਲੰਘ ਕੇ ਪਾਰ ਪੈ ਜਾਈਦਾ ਹੈ, ਉਥੇ ਸੁਣਿਆ ਹਾਥ ਹੋਵੇ ਅਸਗਾਹ ਦੇ ਭਾਵ ਅਨੁਸਾਰ ਨਾਮ ਦੇ ਸੁਣਨ ਦਾ ਵੀ ਇਹੋ ਪਰਮਾਰਥ ਪ੍ਰਤਾਪੀ ਪ੍ਰਭਾਵ ਵਰਤਦਾ ਹੈ ਕਿ ਅਗਮ ਅਗੋਚਰ ਅਥਾਹ ਪਰਮਾਤਮਾ ਪਾਰ ਬ੍ਰਹਮ ਪ੍ਰਤੱਖ ਹਿਰਦੇ ਵਿਖੇ ਪ੍ਰਗਟ ਹੋ ਜਾਂਦਾ ਹੈ। ਜਿਹ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰਦਇਆ ਦੇ ਗੁਰਵਾਕ ਵਾਲਾ ਅਸਚਰਜ ਕੌਤਕ ਵਰਤ ਜਾਂਦਾ ਹੈ। ਹਾਂ, ਗੁਰਮਤ ਨਾਮ ਨਿਰੰਜਨ ਐਸਾ ਕੰਚਨ ਵਤ ਨਿਰਮਲ ਤੇ ਪਾਕ ਪਾਰਸ ਰੂਪ ਹੈ ਕਿ ਇਸ ਦੇ ਸੁਣਨ ਮਾਤਰ ਨਾਲ ਹੀ ਸੁਖ ਹੋ ਜਾਂਦਾ ਹੈ, ਸੱਚੇ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਉਂ ਜਿਉਂ ਇਹ ਸੁਣੀਦਾ ਹੈ ਤਿਉਂ ਤਿਉਂ ਹੀ ਇਹ ਹਿਰਦੇ ਅੰਦਰ ਉਤਰਦਾ ਜਾਂਦਾ ਹੈ। ਨਾਮ ਅਭਿਆਸ ਸਮੇਂ ਸ਼ਬਦ ਸੁਰਤ ਦੀ ਅਗੰਮੀ ਖੇਡ ਬਹੁਤੀ ਸਰੋਤ ਸੁਰਤ ਉੱਤੇ ਹੀ ਵਰਤਦੀ ਹੈ। ਸੁਰਤ ਸ਼ਬਦ ਅਭਿਆਸ ਰੀਤੀ ਗੁਰਮਤ ਜੁਗਤ ਰੀਤੀ ਨਾਲ ਨਾਮ ਨੂੰ ਸੁਣ ਸੁਣ ਹੀ ਮਨ ਵਸਾਈਦਾ ਹੈ, ਪਰ ਇਸ ਜੁਗਤ ਵਿਧੀ ਨੂੰ ਗੁਰੂ ਵਰੋ ਸਾਏ ਗੁਰਮੁਖ ਜਨ ਹੀ ਬੁਝਦੇ ਹਨ। ਜੋ ਤੁਦ ਸੱਚ ਧਿਆਏਂਦੇ ਸੇ ਵਿਰਲੇ ਥੋੜੇ ਦੇ ਵਾਕ ਅਨੁਸਾਰ ਗੁਰਮਤ ਨਾਮ ਅਭਿਆਸੀ ਗੁਰਮੁਖਾਂ ਦਾ ਪੰਥ ਹੀ ਅਜਿਹੇ ਵਿਰਲੇ ਥੋੜੇ ਰੱਬ ਦੇ ਬੰਦਿਆਂ ਦਾ ਹੀ ਸਮੂਹ ਹੈ ਜਿਨ੍ਹਾਂ ਦੇ ਅੰਤਰ ਆਤਮੇ ਇਸ ਪ੍ਰਕਾਰ ਨਾਮ ਵਸ ਜਾਂਦਾ ਹੈ। ਉਨ੍ਹਾਂ ਤੋਂ ਫੇਰ ਇਹ ਨਾਮ ਬਹਿੰਦਿਆਂ ਉੱਠਦਿਆਂ ਨਹੀਂ ਵਿਸਰਦਾ। ਸੱਚੇ ਸਤ ਕਰਤਾਰ ਦਾ ਨਾਮ ਵੀ ਸੱਚਾ ਹੈ, ਤਾਂ ਹੀ ਤਾਂ ਇਸ ਨੂੰ ਸਤ ਨਾਮ ਦਾ ਵਿਸ਼ੇਸ਼ਣ ਪ੍ਰਾਪਤ ਹੈ। ਚੂੰਕਿ ਨਾਮ ਨਾਮੀ ਅਭੇਦ ਹਨ, ਇਸ ਕਰਕੇ ਜਿਨ੍ਹਾਂ ਨੂੰ ਸਤ ਨਾਮ ਨਹੀਂ ਵਿਸਰਦਾ ਤਿਨ੍ਹਾਂ ਨੂੰ ਸਤ ਕਰਤਾਰ ਨਾਮੀ ਵਾਹਿਗੁਰੂ ਪਰਮਾਤਮਾ ਵੀ ਨਹੀਂ ਵਿਸਾਰਦਾ। ਅਜਿਹੇ ਗੁਰਮੁਖ ਭਗਤ ਜਨਾਂ ਨੂੰ ਨਾਮ ਆਧਾਰ ਰੂਪ ਹੋ ਜਾਂਦਾ ਹੈ। ਨਾਮ ਬਿਨਾਂ ਉਹ ਜਿਉ ਹੀ ਨਹੀਂ ਸਕਦੇ। ਐਸੇ ਬਸ ਐਸੇ ਹੀ ਨਾਮ ਆਧਾਰੀ ਨਾਮ ਆਹਾਰੀ ਗੁਰਮੁਖ ਭਗਤ ਜਨਾਂ ਨੂੰ ਹੀ ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਦੇ ਮਨ ਤਨ ਅੰਦਰ ਸਦਾ ਅਕਾਲ ਪੁਰਖ ਵਾਹਿਗੁਰੂ ਸਾਕਸ਼ਾਤ ਹੋ ਕੇ ਰਮ ਜਾਂਦਾ ਹੈ ਅਤੇ ਰਮਿਆ ਹੀ ਰਹਿੰਦਾ ਹੈ ਯਥਾ ਗੁਰਵਾਕ। ਨਾਮ ਨਿਰੰਜਨ ਨਿਰਮਲਾ ਸੁਣਿਐ ਸੁਖ ਹੋਈ, ਸੁਣ ਸੁਣ ਮਨ ਵਸਾਈਐ ਬੂਝੈ ਜਨ ਕੋਈ, ਬਹਿੰਦਿਆਂ ਉੱਠਦਿਆਂ ਨਾ ਵਿਸਰੈ ਸਾਚਾ ਸੱਚ ਸੋਈ, ਭਗਤਾਂ ਕੋ ਨਾਮ ਆਧਾਰ ਹੈ ਨਾਮੈ ਸੁਖ ਹੋਈ, ਨਾਨਕ ਮਨ ਤਨ ਰਵ ਰਿਹਾ ਗੁਰਮੁਖ ਹਰ ਸੋਈ। ਸਾਰੰਗੀ ਵਾਰ ਮਹੱਲਾ ਚੌਥਾ। ਇਹ ਗੁਰਮਤ ਨਾਮ ਗੁਰਮੰਤਰ ਹੀ ਹੈ, ਹੋਰ ਕੋਈ ਖਿਆਲੀ ਤੁਰਿਆ ਵਾਲਾ ਕਿਆ ਸਰੋਤੀ ਨਾਮ ਨਹੀਂ। ਜਿਸ ਦੇ ਗੁਰੂ ਦੁਆਰਿਓ ਪ੍ਰਾਪਤੀ ਸਮੇਂ ਸੁਣਿਐ ਅਤੇ ਨਾਮ ਪ੍ਰਾਪਤ ਕਰਕੇ ਅਭਿਆਸ ਕਮਾਈ ਕਰਦਿਆਂ ਛਿੰਨ ਛਿੰਨ ਸੁਣਦੇ ਰਹਿਣ ਕਰਕੇ ਮਨ ਨੂੰ ਸੱਚਾ ਰਹੱਸ ਆਨੰਦ ਰਸ ਪ੍ਰਾਪਤ ਹੁੰਦਾ ਹੈ ਅਤੇ ਸੱਚੀ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਇਸੇ ਨਾਮ ਦੇ ਇਸੇ ਵਿਦ ਸੁਣਿਆ ਹੀ ਮਨ ਨੂੰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਦੇ ਗੁਰਵਾਕ ਭਾਵ ਵਾਲੀ ਸੱਚੀ ਤ੍ਰਿਪਤੀ ਪ੍ਰਾਪਤ ਹੁੰਦੀ ਹੈ ਅਤੇ ਨਾਮ ਸੁਣਨ ਹਾਰੇ ਦੇ ਸਭੇ ਦੁੱਖ ਭੁੱਖ ਰੋਗ ਦੂਰ ਹੋ ਜਾਂਦੇ ਹਨ। ਨਾਮ ਦੇ ਇਸੇ ਗੁਰਮਤ ਬਿਦ ਸੁਣਨ ਕਰਕੇ ਅੰਦਰੋਂ ਘੱਟ ਅੰਤਰੋਂ ਹੀ ਅਜੱਪਾ ਜਾਪੀ ਨਾਮ ਅਭਿਆਸ ਦਾ ਸੋਮਾ ਉਗਵ ਆਉਂਦਾ ਹੈ। ਸੱਚੀ ਵਡਿਆਈ ਮਈ ਸਿਫਤ ਸਲਾਹ ਦਾ ਸੱਚਾ ਆਨੰਦ ਮਈ ਤੋਰਾ ਤੁਰਦਾ ਹੈ। ਬਸ ਨਾਮ ਅਭਿਆਸੀ ਭਗਤਾਂ ਦੀ ਜਾਤ ਪਤ ਗਹਿਣ ਗਤ ਸਭ ਨਾਮ ਹੀ ਨਾਮ ਹੈ। ਪਰ ਗੁਰ ਦੀਖਿਆ ਮਈ ਗੁਰ ਪ੍ਰਸ਼ਾਦ ਪ੍ਰਾਪਤ ਹੋਣ ਪਰ ਹੀ ਅਤੇ ਨਿਗੁਰਿਓ ਸੁਗੁਰੇ ਹੋਣ ਕਰ ਹੀ ਇਤ ਬਿਦ ਇਹ ਨਾਮ ਧਿਆਏ ਹੁੰਦਾ ਹੈ ਅਤੇ ਇਸੇ ਗੁਰਮਤ ਜੁਗਤ ਵਿਧੀ ਕਰ ਦੀਖਿਅਤ ਨਾਮ ਧਿਆਇਆ ਹੀ ਸੱਚੀ ਲਿਵਤਾਰ ਡੋਰੀ ਹਰ ਚਰਨ ਕਮਲ ਵਿਖੇ ਲੱਗਦੀ ਹੈ। ਐਨ ਇਨ ਬਿਨ ਇਹੋ ਭਾਵ ਦਰਸਾਇਣੀ ਹੀ ਵਾਰ ਸਾਰੰਗ ਦੀ ਨਾਏ ਸੁਣੇ ਵਾਲੀ ਇਹ ਪੌੜੀ ਹੈ। ਨਾਏ ਸੁਣੇ ਮਨ ਰਹੱਸੀਐ ਨਾਮੇ ਸ਼ਾਂਤ ਆਈ, ਨਾਏ ਸੁਣੇ ਮਨ ਤ੍ਰਿਪਤੀਐ ਸਭ ਦੁੱਖ ਗਵਾਈ, ਨਾਏ ਸੁਣੇ ਨਾਉ ਉਪਜੈ ਨਾਮੇ ਵਡਿਆਈ, ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ, ਗੁਰਮੁਖ ਨਾਮ ਧਿਆਈਐ ਨਾਨਕ ਲਿਵ ਲਾਈ। ਸਾਰੰਗ ਕੀ ਵਾਰ ਮਹੱਲਾ ਚੌਥਾ। ਰਾਗ ਸਾਰੰਗ ਦੀ ਅਗਲੀ ਨਾਏ ਸੁਣਿਆ ਵਾਲੀ ਪੌੜੀ ਸੱਤਵੀਂ ਅੰਦਰ ਨਾਮ ਸੁਣਨ ਦੇ ਪਾਰਸ ਰਸਾਇਣੀ ਫਲ ਪਰਮਾਰਥ ਦਰਸਾਇਕ ਹੈ। ਛੇਕਣਲੀ ਤੁਕ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ਵਿੱਚ ਸਾਫ ਫੈਸਲਾ ਕਰ ਦਿੱਤਾ ਹੈ ਕਿ ਐਸਾ ਫਲ ਪ੍ਰਦਾਇਣੀ ਪਾਰਸ ਸ਼ਕਤ ਵਾਲਾ ਨਾਮ ਕੇਵਲ ਗੁਰਮਤੀ ਗੁਰਮਤ ਦੁਆਰਾ ਹੀ ਪਾਇਆ ਜਾ ਸਕਦਾ ਹੈ ਅਤੇ ਗੁਰਮਤ ਦੁਆਰਾ ਹੀ ਨਾਮ ਨਾਮੀ ਦੇ ਗੁਣ ਸੱਚੇ ਗੁਣ ਗਾਏ ਜਾ ਸਕਦੇ ਹਨ, ਹੋਰ ਕਿਸੇ ਬਿਧ ਨਹੀਂ। ਫੇਰ ਨਾਏ ਸੁਣੇ ਦੀ ਅਜਿਹੀ ਬਰਕਤ ਨਿਰੂਪਨੀ ਅਗਲੇਰੀ ਪੌੜੀ ਅੱਠਵੀਂ ਵੀ ਅੰਧੇਰ ਬਿਨਾਸ਼ਕ ਘੱਟ ਚਾਨਣਮਈ ਨੂਰ ਅੰਤਰ ਆਤਮੇ ਪ੍ਰਜਵਲਿਤ ਹੋਣ ਆਦਿਕ ਨਾਮ ਸੁਣਨ ਦੇ ਵੇਕੋ ਵੇਕੀ ਬਿਸਮ ਬਿਨੋਦੀ ਜ਼ਹੂਰ ਪ੍ਰਗਟਾਉਂਦੀ ਹੋਈ ਅੰਤਲੀ ਤੁਕ ਨਾਨਕ ਨਾਏ ਸੁਣਿਐ ਮੁਖ ਉਜਲੇ ਨਾਉ ਗੁਰਮੁਖ ਧਿਆਵੈ ਵਿੱਚ ਇਹ ਸਿੱਟਾ ਕੱਢਦੀ ਹੈ ਕਿ ਉਹ ਨਾਮ ਜਿਸ ਦੇ ਸੁਣਨ ਕਰਕੇ ਮੁਖ ਉਜਲੇ ਹੁੰਦੇ ਹਨ ਈਹਾਂ ਊਹਾਂ ਲੋਕ ਪਰਲੋਕ ਵਿਖੇ ਗੁਰੂ ਘਰ ਦਾ ਅਰਥਾਤ ਗੁਰ ਉਪਦੇਸ਼ਿਆ ਗੁਰਮੁਖ ਹੀ ਧਿਆਉਂਦਾ ਹੈ। ਮਨਮੁਖਾਂ ਗੁਰੂ ਤੋਂ ਬੇਮੁਖਾਂ ਤੋਂ ਇਹ ਨਾਮ ਨਹੀਂ ਧਿਆਇਆ ਜਾਂਦਾ। ਨਾਏ ਸੁਣਿਐ ਅਤੇ ਗੁਰਮੁਖ ਧਿਆਵੈ ਇੱਕੋ ਤੁਕ ਅੰਦਰ ਇਹ ਦੋਈ ਗੱਲਾਂ ਵਿਦਤ ਹਨ। ਗੁਰਮੁਖ ਨਾਮ ਅਭਿਆਸੀ ਨਾਮ ਸੁਣਦਾ ਹੈ ਤਾਂ ਵੀ ਧਿਆਉਂਦਾ ਹੈ, ਨਾਮ ਧਿਆਉਂਦਾ ਹੈ ਤਾਂ ਵੀ ਸੁਣਦਾ ਹੈ। ਸਾਰੰਗ ਵਾਰ ਦੀ ਨਾਏ ਮੰਨਿਐ ਨਿਰੂਪਨੀ ਦਸਵੀਂ ਪੌੜੀ ਦੀ ਤੀਜੀ ਤੁਕ ਨਾਏ ਮੰਨਿਐ ਸੁਣ ਉਧਰੇ ਜਿਨ ਰਸਨ ਰਸਾਇਆ, ਇਸ ਗੁਰਮਤ ਗੂੜ ਗੱਲ ਦਾ ਭਾਵ ਖੋਲਦੀ ਹੈ ਕਿ ਗੁਰਮਤ ਨਾਮ ਨੂੰ ਜੋ ਸੁਣਦਾ ਹੈ ਅਰਥਾਤ ਗੁਰਮੰਤਰ ਨੂੰ ਗੁਰੂ ਦੁਆਰਿਓ ਜੋ ਪੂਰਨ ਗੁਰਮਤ ਜੁਗਤ ਵਿਧੀ ਪੂਰਵਕ ਲੈਂਦਾ ਹੈ ਉਸੇ ਨੂੰ ਨਾਮ ਦ੍ਰਿੜ ਹੁੰਦਾ ਹੈ। ਇਸੇ ਬਿਦ ਨਾਮ ਦ੍ਰਿੜ ਹੋਣਾ ਨਾਮ ਦਾ ਮੰਨਣਾ ਹੈ, ਨਾਮ ਮੰਨੇ ਜਾਣ ਦਾ ਪ੍ਰਤੱਖ ਸਬੂਤ ਨਾਮ ਦੀ ਰਸ ਅਭਿਆਸ ਕਮਾਈ ਕਰਨ ਲੱਗ ਜਾਣ ਵਿੱਚ ਹੈ। ਭਾਵ ਤਿਸੈ ਦਾ ਨਾਮ ਮੰਨਣਾ ਪ੍ਰਵਾਨ ਹੈ ਜੋ ਤਤਕਾਲ ਹੀ ਨਾਮ ਜਪਣ ਲੱਗ ਗਿਆ। ਜੋ ਨਾਮ ਜਪਣ ਲੱਗ ਪਿਆ ਉਸਨੇ ਨਾਮ ਦੀਖਿਆ ਨੂੰ ਸਤ ਕਰਕੇ ਮੰਨ ਲਿਆ। ਨਾਮ ਜਦੋਂ ਰਸਨਾ ਵਿੱਚ ਰਸ ਜਾਂਦਾ ਹੈ ਉਸ ਆਤਮ ਅਵਸਥਾ ਵਿੱਚ ਨਾਮ ਰਸਨ ਰਸੀਆ ਨਾਮ ਜਾਪ ਦੇ ਨਾਲੋ ਨਾਲ ਨਾਮ ਅਭਿਆਸ ਦੀ ਧੁਨੀ ਵੀ ਅੰਤਰਗਤ ਸੁਣਦਾ ਰਹਿੰਦਾ ਹੈ। ਇਸ ਧੁਨੀ ਵਿੱਚ ਸ਼ਰਵਣ ਰਚੇ ਰਸੇ ਰਹਿੰਦੇ ਹਨ ਅਤੇ ਜਿਹਬਾ ਜਾਪ ਵਿਖੇ ਰਸ ਰਚਨੀ ਹੋਈ ਰਹਿੰਦੀ ਹੈ। ਇਸ ਵਿਦ ਅੰਤਰਗਤ ਰਸਨ ਰਸੰਨਾ ਅਤੇ ਸਰੋਤ ਸੁਣਨ ਸੁਰਤੰਨਾ ਨਾਮ ਅਭਿਆਸ ਦੇ ਅਭਿਆਸੀ ਜਨ ਦਾ ਆਤਮ ਉਧਾਰ ਹੋ ਜਾਂਦਾ ਹੈ। ਇਸੇ ਪੌੜੀ ਦੀ ਅੰਤਲੀ ਤੁਕ ਨਾਨਕ ਨਾਮ ਤਿੰਨੀ ਸਲਾਹਿਆ ਜਿਨ ਗੁਰੂ ਮਿਲਾਇਆ। ਇਸ ਗੁਰਮਤ ਅਸੂਲ ਦਾ ਨਿੱਗਰ ਨਿਰਣਾ ਫੇਰ ਕਰਦੀ ਹੈ ਕਿ ਗੁਰਮਤ ਨਾਮ ਅਭਿਆਸ ਕਮਾਈ ਰੂਪੀ ਸਿਫਤ ਸਲਾਹ ਤਿੰਨਾਂ ਤੋਂ ਹੀ ਹੋਏ ਆਮਦੀ ਹੈ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਅਰਥਾਤ ਜਿਨ੍ਹਾਂ ਨੇ ਸੱਚੇ ਗੁਰੂ ਸਤਿਗੁਰੂ ਨੂੰ ਧਾਰਨ ਕਰ ਲਿਆ ਹੈ। ਗੁਰੂ ਹੀਣਿਆਂ ਮੀਣਿਆਂ ਨਿਗੁਰੇ ਪੁਰਸ਼ਾਂ ਨੂੰ ਇਹ ਸਿਫਤ ਸਲਾਹ ਪ੍ਰਾਪਤ ਹੀ ਨਹੀਂ ਹੁੰਦੀ, ਨਾ ਹੀ ਨਿਗੁਰਿਆਂ ਤੋਂ ਨਾਮ ਅਭਿਆਸ ਕਮਾਈ ਹੋ ਸਕਦੀ ਹੈ। ਵਾਰ ਸਾਰੰਗ ਦੀ ਨਾਇ ਮੰਨੇ ਵਾਲੀ ਗਿਆਰਵੀਂ ਪੌੜੀ ਦੀ ਅੰਤਲੀ ਤੁਕ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ ਵੀ ਇਹ ਗੁਰਮਤ ਨਾਮ ਆਦਰਸ਼ ਨਿਸ਼ਚੇ ਕਰਾਉਂਦੀ ਹੈ ਕਿ ਗੁਰਮਤ ਨਾਮ ਰੂਪੀ ਅਮੋਲੇ ਰਤਨ ਦੇ ਕੇਵਲ ਗੁਰੂ ਦੇ ਗੁਰਮੁਖ ਸਿੱਖ ਹੀ ਅਭਿਆਸ ਵਪਾਰੀ ਹੋ ਸਕਦੇ ਹਨ। ਮਨਮੁਖ ਇਸ ਰਤਨ ਵਪਾਰ ਦੀ ਸਾਰ ਕੀ ਜਾਣਨ। ਨਾਏ ਮੰਨੇ ਦੀ ਇਸ ਵਾਰ ਵਿਚ ਆਈ ਆਖਰੀ ਪੌੜੀ ਬਾਰਵੀਂ ਦੀ ਆਖਰੀ ਤੁਕ ਨਾਨਕ ਪੂਰੇ ਗੁਰ ਤੇ ਨਾਉ ਮੰਨੇ ਜਿਨ ਦੇਵੈ ਸੋਈ ਵੀ ਇਹੋ ਗੁਰਮਤ ਸਿਧਾਂਤ ਸਿੱਧ ਕਰਦੀ ਹੈ ਕਿ ਨਾਉ ਮੰਨਣ ਵਾਲਾ ਦ੍ਰਿੜ ਨਿਸ਼ਚਾ ਪੂਰੇ ਗੁਰੂ ਦੇ ਦਰੋਂ ਘਰੋਂ ਦਿੱਤੀ ਨਾਮ ਦੀਖਿਆ ਦੁਆਰਾ ਹੀ ਹੋ ਸਕਦਾ ਹੈ, ਪਰ ਜਿਨੂੰ ਸਤਿਗੁਰ ਪੂਰਾ ਇਹ ਸੱਚੀ ਦਾਤ ਦੇਵੇ। ਸੱਚੀ ਗੁਰਤ ਤੋਂ ਉਰੇ ਡਿੰਬੀ ਗੁਰੂ ਡਮੀਏ ਦੀਖਕਾਂ ਦੇ ਦੁਆਰੇ ਕੁਦੁਆਰੇ ਤੋਂ ਇਹ ਦਾਤ ਨਸੀਬ ਨਹੀਂ ਹੁੰਦੀ। ਜੋ ਇਸ ਦਾਤ ਤੋਂ ਵਰੋਸਾਏ ਸੋ ਪੂਰੇ ਸੂਰੇ ਗੁਰੂ ਸਤਿਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਹੀ ਵਰੋਸਾਏ ਅਤੇ ਇਸ ਦਾਤ ਤੋਂ ਇਸ ਘਰੋਂ ਵਰੋਸਾਏ। ਨਾਮ ਅਭਿਆਸੀ ਗੁਰਮੁਖ ਜਨਾਂ ਨੂੰ ਨਾਏ ਸੁਣਿਐ ਨਾਏ ਮੰਨਿਐ ਦੀਆਂ ਪੌੜੀਆਂ ਵਿਚ ਬਹੁ ਬਹੁ ਭਾਂਤ ਕਰ ਵਿਦਤਾਈ ਨਾਮ ਫਲ ਪ੍ਰਦਾਤਨਾ ਦੀ ਸੱਚੀ ਲਭਤਾ ਸੱਚਮੁੱਚ ਪ੍ਰਾਪਤ ਹੋ ਗਈ। ਇਸ ਵਿਚ ਰੰਚਕ ਸੰਦੇਹ ਨਾ ਜਾਣੋ। ਮੰਨੇ ਦੀ ਗੱਤ ਸੁਣਿਐ ਦੇ ਆਸਰੇ ਹੀ ਸਲਾਹੁਣ ਯੋਗ ਹੈ। ਜਿਸ ਨੇ ਗੁਰਦੁਆਰਿਓ ਨਾਮ ਸੁਣਿਆ ਹੀ ਨਹੀਂ, ਅਰਥਾਤ ਜਿਸ ਨੇ ਗੁਰਮੰਤਰ ਰੂਪੀ ਦੀਖਿਆ ਹੀ ਨਹੀਂ ਲਈ, ਉਸ ਨੂੰ ਨਾਮ ਦੇ ਮੰਨਣ ਦੀ ਵਿਧ ਗਤ ਪ੍ਰਾਪਤ ਹੀ ਨਹੀਂ ਹੋ ਸਕਦੀ। ਹਾਂ, ਜਿਸ ਨੇ ਨਾਮ ਗੁਰਮੰਤਰ ਦੀਖਿਆ ਸੁਣ ਕੇ ਮੰਨ ਲਈ ਹੈ, ਉਸ ਦੀ ਨਾਮ ਮੰਨਣ ਦੀ ਗਤ ਮਹਿਮਾ ਕਹਿਣ ਕਥਨ ਤੋਂ ਅਪਰ ਅਪਾਰ ਹੈ, ਕਿਉਂਕਿ ਉਹ ਸੁਣਨ ਮੰਨਣ ਸਾਰ ਹੀ ਨਾਮ ਅਭਿਆਸ ਕਮਾਈ ਵਿਖੇ ਜੁਟ ਜਾਂਦਾ ਹੈ। ਤਾਂ ਤੇ ਨਾਮ ਅਭਿਆਸ ਕਮਾਈ ਕਰਨ ਹਾਰੇ ਗੁਰਮੁਖ ਜਨਾ ਪਰਥਾਏ ਹੀ ਮੰਨੇ ਕੀ ਗਤ ਕਹੀ ਨਾ ਜਾਏ ਵਾਲੀ ਗੁਰ ਵਡੀਰੜੀ ਮਹਿਮਾ ਅਸੀਸ ਲੋਰੀ ਉਚਾਰੀ ਫਬਦੀ ਹੈ। ਸੱਚਮੁੱਚ ਤਿਨਾਂ ਦੀ ਗਤ ਮਹਿਮਾ ਕਹਿਣ ਕਥਨ ਤੋਂ ਅਗੋਚਰੀ ਹੈ। ਗੁਰੂ ਸਾਹਿਬ ਹੀ ਇਸ ਅਕਥ ਗਤ ਮਹਿਮਾ ਨੂੰ ਕਥਨ ਲਈ ਸਮਰੱਥ ਹਨ ਯਥਾ ਗੁਰਵਾਕ। ਜਿੰਨੀ ਸੁਣ ਕੇ ਮੰਨਿਆ ਤਿਨਾਂ ਨਿਜ ਘਰ ਵਾਸ ਗੁਰਮਤੀ ਸਾ ਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪਰਗਾਸ ਜਿਨ ਗੁਣ ਤਿਨ ਸਦ ਮਨ ਵਸੈ ਔਗਣ ਮੰਤਿਆਂ ਦੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਵੈ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅੰਧਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਸ੍ਰੀ ਰਾਗ ਮਹਲਾ ਤੀਜਾ। ਇਸ ਗੁਰਵਾਕ ਦੀਆਂ ਪਿਛਲੀਆਂ ਦੋ ਤੁਕੀਆਂ ਵਿਚੋਂ ਪਹਿਲੀ ਤੁਕ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ। ਖੂਬ ਗਹਿ ਕਰਕੇ ਇਸ ਅਸੂਲ ਨੂੰ ਪ੍ਰਤਿਪਾਦਨ ਕਰਾਉਂਦੀ ਹੈ ਕਿ ਕੇਵਲ ਗੁਰੂ ਕੇ ਸ਼ਬਦ ਗੁਰ ਦੀਖਿਅਤ ਗੁਰਮੰਤਰ ਦੁਆਰਾ ਸੁਣ ਕੇ ਮੰਨਿਆ ਹੋਇਆ ਨਾਮ ਹੀ ਗੁਰਸਿੱਖ ਦੇ ਅਭਿਆਸਨ ਧਿਆਮਨ ਯੋਗ ਹੈ। ਬਸ ਜਿਨ੍ਹਾਂ ਨੇ ਗੁਰ ਦੀਖਿਅਤ ਸ਼ਬਦ ਮੰਤਰ ਦੁਆਰਾ ਸੁਣ ਕੇ ਹੀ ਨਾਮ ਨੂੰ ਮੰਨਿਆ ਦ੍ਰਿੜ ਕੀਤਾ ਹੈ ਤਿਨਾਂ ਦਾ ਹੀ ਨਾਮ ਧਿਆਵਣ ਪੰਨੇ ਪੈਂਦਾ ਹੈ। ਨਾਮ ਅਭਿਆਸ ਕਮਾਈ ਰੂਪੀ ਸੇਵਾ ਕੀਤੀ ਤਿਨਾਂ ਦੀ ਸਫਲ ਹੈ ਜੋ ਸਤਿਗੁਰੂ ਨੂੰ ਭਾਉਂਦੀ ਹੈ। ਸਤਿਗੁਰੂ ਨੂੰ ਸੋਈ ਸ਼ਬਦ ਕਮਾਈ ਸੇਵਾ ਕੀਤੀ ਭਾਉਂਦੀ ਹੈ ਜੋ ਸਤਿਗੁਰੂ ਦੀਖਿਆ ਦੀ ਕਸੌਟੀ ਤੇ ਚੜ ਕੇ ਪੂਰੀ ਉਤਰੇ ਜਾਂ ਇਤ ਬਿਧੀ ਪੂਰੇ ਗੁਰਮਤ ਤੋਲ ਕੀਤੀ ਹੋਈ ਗੁਰ ਦੀਖਿਆ ਆਦਰਸ਼ਤ ਕਮਾਈ ਕੀਤੀ ਜਾਵੇ। ਐਸੀ ਕਮਾਈ ਨਾਮ ਅਭਿਆਸ ਦੀ ਕੀਤੀ ਹੋਈ ਕੋਟਾਨ ਕ੍ਰਿਤ ਕ੍ਰਮੀ ਅਤੇ ਕੁਕ੍ਰਿਤ ਕਸਮੱਲੀ ਪਾਪਾਂ ਦੇ ਪਹਾੜਾਂ ਨੂੰ ਵੀ ਤੋੜਨ ਭੰਨਣ ਨੂੰ ਸਮਰੱਥ ਹੈ। ਇਸੇ ਪ੍ਰਥਾਏ ਹੀ ਇਹ ਗੁਰਵਾਕ ਐਨ ਘਟਦਾ ਹੈ। ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜਿ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚ ਵਗਣ ਵੰਨੇ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ। ਗੌੜੀ ਕੀ ਵਾਰ ਮਹਲਾ ਚੌਥਾ। ਹਾਂ ਜੀ, ਉਪਦੇਸ਼ ਜਿ ਦਿੱਤਾ ਸਤਿਗੁਰੂ, ਜਿਹੜਾ ਉਪਦੇਸ਼ ਸਤਿਗੁਰੂ ਨੇ ਗੁਰਸਿੱਖਾਂ ਪ੍ਰਤੀ ਦਿੱਤਾ ਸੋ ਸੁਣਿਆ ਸਿੱਖੀ ਕੰਨੇ। ਸੋਈ ਗੁਰਸਿੱਖਾਂ ਨੇ ਸੁਚਿਆਰ ਗੁਰਸਿੱਖਾਂ ਨੇ ਕੰਨੀ ਸੁਣਨਾ ਹੈ ਤੇ ਇਸ ਨੂੰ ਦ੍ਰਿੜ ਕਰਕੇ ਮੰਨਣਾ ਹੈ। ਜਿਨ੍ਹਾਂ ਨੇ ਇਸ ਬਿਧ ਸਤਿਗੁਰੂ ਦਾ ਭਾਣਾ ਮੰਨਿਆ ਹੈ ਤਿੰਨਾਂ ਦੇ ਮੁੱਖ ਮਸਤਕ ਉੱਤੇ ਹੀ ਗੱਜ ਵੱਜ ਕੇ ਅਤੇ ਰੱਜ ਰੱਜ ਕੇ ਨਾਮ ਦਾ ਤੇਜਸੀ ਨੂਰ ਚੜਦਾ ਹੈ। ਸਤਿਗੁਰੂ ਕਾ ਤਤ ਭਾਣਾ ਜੋ ਸੱਚੇ ਸਾਹਿਬ ਸਤਿਗੁਰੂ ਆਪਣੇ ਗੁਰਸਿੱਖਾਂ ਪਾਸੋਂ ਮਨਵਾਉਣਾ ਚਾਹੁੰਦੇ ਹਨ ਤੇ ਹਰ ਵਕਤ ਮਨਾਉਣਾ ਚਾਹੁੰਦੇ ਹਨ, ਉਹ ਸਤਿਗੁਰੂ ਦਾ ਗੁਰ ਦੀਖਿਆ ਰੂਪੀ ਹੁਕਮ ਹੁਕਮਾਂ ਸਿਰ ਹੁਕਮ ਨਾਮ ਜਪਣ ਦਾ ਉਪਦੇਸ਼ ਹੈ। ਸੋ ਜਿਨ੍ਹਾਂ ਗੁਰਸਿੱਖਾਂ ਨੇ ਇਸ ਹੁਕਮ ਨੂੰ ਮੰਨਿਆ ਹੈ ਤਿਨ੍ਹਾਂ ਨੇ ਹੀ ਨਾਮ ਅਭਿਆਸ ਦੀ ਕਮਾਈ ਕੀਤੀ ਹੈ ਅਤੇ ਉਸ ਅਤੁੱਟ ਕਮਾਈ ਦੁਆਰਾ ਉਹ ਨਾਮ ਦੇ ਚਲੂਲੇ ਰੰਗਾਂ ਨਾਲ ਰੰਗੀਜ ਕੇ ਨੂਰੋ ਨੂਰ ਹੋ ਜਾਂਦੇ ਹਨ। ਗੁਰਮੁਖ ਗੁਰਸਿੱਖਾਂ ਦੀ ਇਹ ਚਾਲ ਅਤ ਨਿਰਾਲੀ ਹੈ ਕਿ ਉਨ੍ਹਾਂ ਦਾ ਮਨ ਗੁਰ ਦੀਖਿਆ ਸੁਣ ਕੇ ਹੀ ਭਿੱਜਦਾ ਹੈ। ਹੋਰ ਕਿਸੇ ਤੇ ਉਹ ਭਿੱਜਦੇ ਨਹੀਂ, ਨਾ ਹੀ ਆਨਮਤੀਆਂ ਦੀ ਯੋਗ ਫਿਲਾਸਫੀ ਉੱਤੇ ਰੀਝਦੇ ਹਨ ਤੇ ਨਾ ਹੀ ਆਪਣੀਆਂ ਮਨਮਨੀਆਂ ਰੀਝਾਂ ਕਾਢਾਂ ਕੱਢ ਕੇ ਪਸੀਜਦੇ ਹਨ ਤੇ ਨਾ ਹੀ ਨਵ ਕਾਢੂਆਂ ਦੀ ਨਵੀਨ ਫਿਲਾਸਫੀ ਉੱਤੇ ਪਤੀਜਦੇ ਹਨ। ਬਸ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ। ਰੂਪੀ ਗੁਰਵਾਕ ਦਾ ਭਾਣਾ ਮੰਨਣ ਵਾਲੇ ਗੁਰਸਿੱਖ ਹੀ ਤਤ ਵਾਸਤਵੀ ਨਾਮ ਅਭਿਆਸ ਕਮਾਈਆਂ ਕਰਦੇ ਹਨ, ਹੋਰ ਐਵੇਂ ਧੰਦ ਹੀ ਪਿੱਟਦੇ ਹਨ। ਤਤ ਕਮਾਈਆਂ ਕਰਨ ਹਾਰਿਆਂ ਦਾ ਮਨ ਤਨ ਨਿਰਮਲ ਕੰਚਨ ਸੁਵਿੰਨਾ ਹੋ ਜਾਂਦਾ ਹੈ ਕਿਉਂਕਿ ਉਹ ਅੰਦਿਨ ਦਿਨ ਰਾਤ ਭਗਤੀ ਵਿਚ ਰੱਤੇ ਰਹਿੰਦੇ ਹਨ। ਇਸ ਪ੍ਰਕਾਰ ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ, ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਿਆ ਹੈ ਤਿੰਨਾ ਦਾ ਹੀ ਅਕਾਲ ਪੁਰਖ ਦੇ ਜੋਤੀ ਸਰੂਪ ਰੂਪੀ ਆਪਣੇ ਅਸਲੀ ਘਰ ਵਿਚ ਨਿਵਾਸ ਹੋਇਆ ਹੈ। ਤਤ ਨਿਰੰਜਨ ਜੋਤ ਸਰੂਪ ਹੀ ਜੋਤ ਵਿਗਾਸ ਤਾਂਗੀ ਗੁਰਮੁਖਾਂ ਦਾ ਨਿਜ ਘਰ ਹੈ। ਕੇਵਲ ਗੁਰਮਤ ਨਾਮ ਅਭਿਆਸ ਕਮਾਈ ਵਾਲੀ ਗੁਣ ਸਿਫਤ ਸਲਾਹ ਦੁਆਰਾ ਹੀ ਗੁਰਮੁਖਾਂ ਦਾ ਗੁਣਤਾਸ ਗੁਰੂ ਅਕਾਲ ਪੁਰਖ ਦੇ ਨਿਜ ਮਹਿਲਾਂ ਵਿਚ ਵਾਸ ਹੁੰਦਾ ਹੈ। ਗੁਣਤਾਸ ਗੁਰੂ ਅਕਾਲ ਪੁਰਖ ਦੇ ਨਿਜ ਘਰ ਮਹਿਲਾਂ ਦਾ ਨਿਵਾਸ ਸਦ ਨਵਤਨ ਜੋਤ ਵਿਗਾਸਨੀ ਪ੍ਰਭੂ ਪ੍ਰਾਪਤੀ ਹੈ। ਸ਼ਬਦ ਗੁਰੂ ਦੇ ਰੰਗਾਂ ਵਿਚ ਰੰਗੇ ਹੋਏ ਨਾਮ ਵਿਗਾਸੀ ਗੁਰਮੁਖ ਜਨ ਹੀ ਤ੍ਰੈ ਗੁਣੀ ਮਾਇਆ ਮਲ ਤੋਂ ਰਹਿਤ ਨਿਰਲੇਪ ਨਿਰਮਲੇ ਤੁਰਿਆ ਗੁਣੀ ਤਤ ਬੇਤੇ ਤਤ ਲਖਤੇ ਰੱਬੀ ਬੰਦੇ ਬਣ ਸਕਦੇ ਹਨ। ਤਿੰਨਾਂ ਵਿੱਟੋਂ ਗੁਰੂ ਸਾਹਿਬ ਸਦ ਘੋਲ ਘੁਮਾਏ ਤੁਠ ਤੁਠਾਏ ਨਦਰੀ ਨਦਰ ਨਿਹਾਲ ਰਹਿੰਦੇ ਹਨ। ਸ਼ਬਦ ਗੁਰੂ ਗੁਣਤਾਸ ਦੀਆਂ ਸਿਫਤ ਸਲਾਹੀ ਨਾਮ ਕਮਾਈਆਂ ਵਾਲੇ ਸੁਹਿਰਦ ਨਾਮ ਪਰੋਤੇ ਜੋਤ ਵਿਗਾਸੀਆਂ ਦੇ ਘੱਟ ਅੰਦਰ ਸਦਾ ਹੀ ਜੋਤੀ ਸਰੂਪ ਦੀ ਸਮੁੱਚੀ ਜੋਤ ਦਾ ਪ੍ਰਕਾਸ਼ ਰਹਿੰਦਾ ਹੈ। ਗੁਣੀ ਗੁਣਤਾਸ ਦੇ ਸਿਫਤ ਸਲਾਹੀ ਗੁਣ ਜਿਨ੍ਹਾਂ ਗੁਰਮੁਖਾਂ ਦੇ ਮਨ ਵਿਚ ਵਸਦੇ ਹਨ ਤਿੰਨਾਂ ਦੇ ਅੰਤਰ ਆਤਮੇ ਜੋਤ ਸਰੂਪੀ ਗੁਣੀ ਗੁਣਤਾਸ ਵਾਹਿਗੁਰੂ ਦਾ ਹੀ ਵਿਗਾਸ ਹੈ। ਜੋ ਗੁਣੀ ਗੁਣਤਾਸ ਦੇ ਗੁਣਾਂ ਤੋਂ ਰੱਬੀ ਗੁਣਾਂ ਤੋਂ ਵਾਂਝੇ ਹੋਏ ਹਨ ਤਿੰਨਾਂ ਵਿਚ ਤ੍ਰੈ ਗੁਣੀ ਗੁਣ ਵੀ ਜੋ ਹਨ ਸੋ ਔਗੁਣ ਰੂਪ ਹੀ ਹਨ। ਜੋ ਉਨ੍ਹਾਂ ਨੂੰ ਗੁਣੀ ਗੁਣਤਾਸ ਵੱਲ ਨਹੀਂ ਲੱਗਣ ਦਿੰਦੇ ਤਿੰਨਾਂ ਔਗਣਵੰਤਿਆਂ ਤੋਂ ਗੁਣੀ ਗੁਣਤਾਸ ਪ੍ਰਭੂ ਸਦਾ ਹੀ ਦੂਰ ਰਹਿੰਦਾ ਹੈ। ਅਜਿਹੇ ਗੁਣਾਂ ਤੋਂ ਬਾਹਰੇ ਮਨਮੁਖ ਨਾਮ ਬਿਹੂਣ ਸਦਾ ਲਈ ਸਦਾ ਹੀ ਝੂਰ ਝੂਰ ਮਰਦੇ ਹਨ। ਜਿਨ੍ਹਾਂ ਨਿਹੋਂ ਦੁਜਾਣੇ ਲੱਗਾ ਝੂਰ ਮਰੋ ਸੇ ਵਾਢੀਆ ਸੂਹੀ ਮਹੱਲਾ ਪੰਜਵਾਂ। ਵਾਲੇ ਗੁਰਵਾਕ ਅੰਦਰ ਦਰਸਾਈ ਦਸ਼ਾ ਹੀ ਤਿੰਨਾਂ ਦੀ ਰਹਿੰਦੀ ਹੈ। ਤ੍ਰੈ ਗੁਣੀ ਗੁਣਾਂ ਦੀ ਲਬੇੜ ਦੂਜੇ ਭਾਵ ਦੀ ਦੁਕ੍ਰਿਤ ਮਤ ਹੈ। ਭਾਵੇਂ ਕਿੱਡੀ ਹੀ ਉੱਚੀ ਸਹਿਸ ਸਿਆਣਪੀ ਮਤ ਹੋਵੇ ਸੰਸਾਰ ਭਰ ਦੀਆਂ ਸਾਇੰਸ ਫਿਲਾਸਫੀਆਂ ਸਭ ਦੁਰਜਨ ਦਹੇਲੜੀਆਂ ਮਤਾਂ ਹਨ ਜੋ ਸੰਸਾਰੀ ਪੁਰਸ਼ਾਂ ਨੂੰ ਕਦੇ ਵੀ ਨਾਮ ਵੱਲ ਨਹੀਂ ਲੱਗਣ ਦਿੰਦੀਆਂ। ਇਨ੍ਹਾਂ ਦੀਆਂ ਯੋਗ ਧਿਆਨ ਫਿਲਾਸਫੀਆਂ ਸਭ ਦੂਜੇ ਭਾਵ ਦੀਆਂ ਕੁਮਤੜੀਆਂ ਹੀ ਹਨ। ਸ਼ਬਦ ਗੁਰੂ ਦੁਆਰਾ ਸੁਣੇ ਮੰਨੇ ਤਤ ਗਿਆਨ ਬਿਨਾਂ ਭਲਾ ਲਿਵ ਧਿਆਨ ਕਿੱਥੇ।